ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਖਸਮ ਮਰੈ ਤਉ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੈ ਖਸਮ ਮਰੈ ਤਉ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੈ ਰਖਵਾਰੇ ਕਾ ਹੋਏ ਬਿਨਾਸ ਆਗੈ ਨਰਕ ਈਹਾਂ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀਵ ਜੰਤ ਕੀ ਨਾਰੀ ਰਹਾਓ ਸੁਹਾਗਨ ਗਲ ਸੋਹੈ ਹਾਰ ਸੰਤ ਕਉ ਬਿਖ ਬਿਗਸੈ ਸੰਸਾਰ ਕਰ ਸਿਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰੋ ਡਰੈ ਸਾਕਤ ਕੀ ਉਹ ਪਿੰਡ ਪਰਾਇਨ ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਨ ਹਮ ਤਿਸ ਕਾ ਬੋਹ ਜਾਨਿਆ ਭੇਓ ਜਬ ਹੁਏ ਕਿਰਪਾਲ ਮਿਲੇ ਗੁਰ ਦੇਓ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਰੀ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਭਾਏ ਮਾਨ ਗੁਰਦੁਆਰਾ ਦੀਵਾਨ ਹਾਇਲ ਮੰਜੀ ਸਾਹਿਬ ਵਿਖੇ ਆਪ ਜੀ ਨਤਮਸਤਕ ਹੋ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਮੁੱਖ ਵਾਕ ਜੋ ਆਪ ਜੀ ਨੇ ਸਰਵਣ ਕੀਤਾ ਹੈ, ਹਰ ਰੋਜ਼ ਦੀ ਤਰ੍ਹਾਂ ਇਸ ਪਾਵਨ ਅਸਥਾਨ 'ਤੇ ਉਸ ਪਾਵਨ ਹੁਕਮ ਦੀ ਵਿਚਾਰ ਹੁੰਦੀ ਹੈ। ਅੱਜ ਦਾ ਇਹ ਪਾਵਨ ਬਚਨ ਜੋ ਆਪ ਜੀ ਨੇ ਸਰਵਣ ਕੀਤਾ ਹੈ, ਆਓ ਬੜੇ ਪਿਆਰ ਅਤੇ ਸਤਿਕਾਰ ਨਾਲ ਇਸ ਪਾਵਨ ਸ਼ਬਦ ਦੀ ਵਿਚਾਰ ਕਰੀਏ। ਗੁਰੂ ਸਾਹਿਬ ਜੀ ਤੋਂ ਆਗਿਆ ਲੈਂਦੇ ਹੋਏ ਬੜੇ ਪਿਆਰ ਸਤਿਕਾਰ ਸਹਿਤ ਗੁਰਫਤਿਹ ਨਾਲ ਸਾਂਝ ਬਣਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਖਸਮ ਮਰੈ ਤਉ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੈ।
ਅੱਜ ਦਾ ਇਹ ਪਾਵਨ ਬਚਨ ਜੋ ਆਪ ਜੀ ਨੇ ਸਰਵਣ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 871 ਉੱਪਰ ਸਵਾਏ ਮਾਨ ਹੈ। 31 ਰਾਗਾਂ ਦੇ ਵਿੱਚੋਂ ਇਹ ਪਾਵਨ ਗੌਂਡ ਰਾਗ ਹੈ, ਜਿਸ ਦੇ ਅੰਦਰ ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦੁਆਰਾ ਉਚਾਰਨ ਕੀਤਾ ਹੋਇਆ। ਇਸ ਸ਼ਬਦ ਦੇ ਅੰਦਰ ਮਾਇਆ ਦੀ ਗੱਲ ਕੀਤੀ ਹੈ, ਕਿਉਂਕਿ ਇੱਕ ਮਾਇਆ ਹੀ ਐਸੀ ਵਸਤ ਹੈ ਪਰਮਾਤਮਾ ਨੇ ਬਣਾਈ, ਜਿਸ ਮਾਇਆ ਤੋਂ ਕੋਈ ਬਚ ਨਹੀਂ ਸਕਿਆ ਸੰਸਾਰ ਦੇ ਉੱਤੇ। ਤੁਸੀਂ ਹਰ ਪਾਸੇ ਨਜ਼ਰ ਮਾਰੋਗੇ, ਚਾਹੇ ਉਹ ਵੱਡੇ ਵੱਡੇ ਰਾਜੇ ਨੇ ਅਤੇ ਚਾਹੇ ਇੱਕ ਆਮ ਇਨਸਾਨ, ਹਰ ਇੱਕ ਮਾਇਆ ਤੋਂ ਠੱਗਿਆ ਗਿਆ, ਕਿਉਂਕਿ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਮੇਰੇ ਸਤਿਗੁਰੂ ਇਹ ਬਚਨ ਕਰਦੇ ਨੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਮਾਇਆ ਦੇ ਦੰਦ ਨਹੀਂ, ਮਾਇਆ ਕੇਵਲ ਇੱਕ ਪ੍ਰਕਾਰ ਦੀ ਨਹੀਂ, ਮਾਇਆ ਸਾਡੀ ਜੇਬ ਵਿੱਚ ਪਏ ਹੋਏ ਪੈਸੇ ਨੇ, ਮਾਇਆ ਧੀਆਂ ਪੁੱਤਰਾਂ ਦਾ ਮੋਹ ਹੈ, ਪਿਆਰ ਹੈ, ਮਾਇਆ ਸਾਡੀਆਂ ਬਣਾਈਆਂ ਹੋਈਆਂ ਜਿਹੜੀਆਂ ਵਸਤਾਂ ਨੇ, ਦਿੱਤੀਆਂ ਦਾਤੇ ਨੇ, ਪਰ ਅਸੀਂ ਇਹ ਸਮਝ ਲੈਂਦੇ ਹਾਂ ਕਿ ਇਹ ਵਸਤਾਂ ਸਾਡੀਆਂ ਨੇ, ਇਹ ਇੱਕ ਮਾਇਆ ਹੈ ਅਤੇ ਮਾਇਆ ਦਾ ਪ੍ਰਭਾਵ ਹਰੇਕ 'ਤੇ ਹੈ। ਇੱਥੋਂ ਤੱਕ ਇਹ ਨਹੀਂ ਕਿ ਕੇਵਲ ਇਨਸਾਨ ਉੱਤੇ ਮਾਇਆ ਦਾ ਪ੍ਰਭਾਵ ਪੈਂਦਾ, ਮਾਇਆ ਦਾ ਪ੍ਰਭਾਵ ਜੀਵ ਜੰਤਾਂ ਉੱਤੇ ਵੀ ਪੈਂਦਾ। ਇੱਕ ਜਾਨਵਰ ਦੇਖ ਲਓ, ਉਹ ਆਪਣੇ ਬੱਚੇ ਦੀ ਮਮਤਾ ਵਿੱਚ, ਜਾਂ ਕਿਤੇ ਤੁਸੀਂ ਸੜਕ ਦੇ ਕਿਨਾਰੇ ਉੱਤੇ ਜਾਂਦੇ ਜੇ, ਤਾਂ ਉਹ ਜਾਨਵਰ ਨੂੰ ਕੋਈ ਖਾਣਾ ਅਸੀਂ ਪਾ ਦਿੰਦੇ ਹਾਂ ਅਤੇ ਉਹ ਉਸ ਖਾਣੇ ਦਾ ਕਾਇਲ ਹੋ ਜਾਂਦਾ, ਉਹਦਾ ਉਹ ਰਿਜਕ ਜਿਹੜਾ ਹੈ ਉਹਨੂੰ ਮੋਹ ਲੈਂਦਾ ਅਤੇ ਅਸੀਂ ਉਹਨੂੰ ਵਸ ਕਰ ਲੈਂਦੇ ਹਾਂ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋਵੋਗੇ, ਅੱਜ ਦੇ ਸਮੇਂ ਬਹੁਤ ਘੱਟ ਗਿਆ, ਪੁਰਾਣੇ ਸਮੇਂ ਦੇ ਵਿੱਚ ਬਾਂਦਰ ਨੂੰ ਕੈਦ ਕੀਤਾ ਜਾਂਦਾ ਸੀ, ਅਤੇ ਕਿੱਦਾਂ ਕੀਤਾ ਜਾਂਦਾ ਸੀ, ਜਿਹੜਾ ਉਹਨੂੰ ਨਚਾਉਣ ਵਾਲਾ ਸੀ ਮਦਾਰੀ, ਉਹ ਆਪਣੇ ਇੱਕ ਘੜੇ ਦੇ ਵਿੱਚ ਦਾਣੇ ਪਾਉਂਦਾ ਸੀ, ਉਸ ਘੜੇ ਦਾ ਬਿਲਕੁਲ ਛੋਟਾ ਮੂੰਹ, ਅਤੇ ਉਸ ਵਿੱਚ ਦਾਣੇ ਪਾਉਣੇ, ਅਤੇ ਬਾਂਦਰ ਨੇ ਆਣ ਕੇ ਜਦੋਂ ਕੱਢਣੇ, ਹੱਥ ਭਰਿਆ ਅਤੇ ਫਿਰ ਹੱਥ ਖੋਲ੍ਹਿਆ ਨਹੀਂ, ਮੁੱਠੀ ਖੋਲ੍ਹੀ ਨਹੀਂ, ਅਤੇ ਮੁੱਠੀ ਨਾ ਖੁੱਲ੍ਹਣ ਕਰਕੇ ਉਹ ਬਾਂਦਰ ਇੱਕ ਮਦਾਰੀ ਦੇ ਵਸ ਪੈਂਦਾ ਅਤੇ ਸਾਰੀ ਉਮਰ ਆਪਣੀ ਜਿਹੜੀ ਹੈ ਫਿਰ ਉਸ ਮਦਾਰੀ ਦੇ ਕਹਿਣ ਉੱਤੇ ਨੱਚਦਾ ਹੈ, ਉਹਦੇ ਅਨੁਸਾਰ ਜੋ ਕੰਮ ਹੈ ਉਹ ਕਰਦਾ ਹੈ, ਸਾਰੀ ਜ਼ਿੰਦਗੀ ਉਹਦੀ ਨਿਕਲ ਜਾਂਦੀ ਹੈ। ਅਸੀਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਲੈ, ਮਨ ਬੌਰਾ ਰੇ ਲੀਨੀ ਹਾਥ ਪਛਾਰ। ਇੱਕ ਬਾਂਦਰ ਨੇ ਅਨਾਜ ਦੀ ਮੁੱਠੀ ਭਰੀ ਅਤੇ ਸਾਰੀ ਉਮਰ ਵਾਸਤੇ ਕੈਦ ਹੋ ਗਿਆ। ਸਾਡੇ ਹਾਲਾਤ ਐਸੇ ਨੇ। ਭਗਤ ਕਬੀਰ ਜੀ ਕਹਿੰਦੇ ਨੇ ਕਿ ਇਹ ਜਿਹੜੀ ਮਾਇਆ ਹੈ ਨਾ, ਇਹਦਾ ਮੋਹ ਬੜਾ ਪ੍ਰਭਾਵਸ਼ਾਲੀ ਹੈ, ਜਿਹਦੇ ਉੱਤੇ ਪੈ ਗਿਆ ਫਿਰ ਉਹ ਆਪਣਾ ਅਤੇ ਪਰਾਇਆ, ਉਹਦੇ ਵਿੱਚ ਪਹਿਚਾਣ ਦੀ ਉਹਨੂੰ ਕੋਈ ਫਰਕ ਨਹੀਂ ਰਹਿੰਦੀ, ਉਹ ਸਮਝਦਾ ਨਹੀਂ ਮੇਰਾ ਕੌਣ ਹੈ, ਮੇਰਾ ਮਦਦਗਾਰ ਕੌਣ ਹੈ, ਉਹਨੂੰ ਕੇਵਲ ਮਾਇਆ ਚਾਹੀਦੀ ਹੈ। ਇਸ ਕਰਕੇ ਅੱਜ ਦੇ ਇਸ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਕਹਿੰਦੇ ਨੇ, ਖਸਮ ਮਰੈ ਤਉ ਨਾਰ ਨਾ ਰੋਵੈ। ਅਤੇ ਤੁਹਾਡੇ ਮਨ ਵਿੱਚ ਇਹ ਹੋਵੇਗਾ ਕਿ ਗੱਲ ਤੇ ਖਸਮ ਦੀ ਅਤੇ ਉਹਦੀ ਪਤਨੀ ਦੀ ਹੈ। ਇੱਥੇ ਖਸਮ ਕਿਹਨੂੰ ਕਿਹਾ ਗਿਆ? ਇਨਸਾਨ ਨੂੰ। ਜਿਤਨੇ ਵੀ ਅਸੀਂ ਜੀਵ ਸੰਸਾਰ ਦੇ ਉੱਤੇ, ਮੈਂ ਜੀਵ ਸ਼ਬਦ ਵਰਤਿਆ, ਜੀਵਾਂ ਦੇ ਵਿੱਚ ਅਸੀਂ ਵੀ ਆਉਂਦੇ ਹਾਂ, ਧਰਤੀ ਦੇ ਉੱਤੇ ਹੋਰ ਰਹਿਣ ਵਾਲੇ ਪ੍ਰਾਣੀ ਵੀ ਆ ਜਾਂਦੇ ਨੇ। ਕਹਿੰਦੇ ਖਸਮ ਜਿਹੜਾ ਹੈ ਨਾ, ਖਸਮ ਮਰੇ ਉਹ ਮਰ ਜਾਂਦਾ। ਕੌਣ ਮਰਦਾ ਜੀ? ਖਸਮ। ਪਰ ਕੌਣ ਨਹੀਂ ਮਰਦਾ? ਨਾਰ ਨਾ ਰੂਵੈ। ਜਦੋਂ ਖਸਮ ਜਿਹੜਾ ਹੈ ਉਹ ਮਰ ਜਾਂਦਾ ਹੈ ਅਤੇ ਉਹਦੀ ਜਿਹੜੀ ਪਤਨੀ ਹੈ ਉਹ ਰੋਂਦੀ ਨਹੀਂ, ਭਾਵ ਹੈ ਮਾਇਆ। ਇਨਸਾਨ ਚਲ ਜਾਂਦਾ, ਸਾਡੇ ਵੱਡੇ ਵਡੇਰੇ ਆਏ, माया इकट्ठी कीती, अंबार लाए, कार कोठियां कारां सब कुछ बना दिता, बड़ी मेहनत कीती माया इकट्ठी करन वास्ते। ते मन विच यही सोच कि मैं अपने धियां पुत्रां वास्ते कुछ जोड़ लवां, पर जिस दिन जान लगा उस दिन खाली हथ ने, हथ खाली। माया दे एक भी दंबड़ा माया दा जेड़ा जेड़ा पुराने समय दे विच हुण कुछ सिख जेड़े ने उह सूझवान हो गए। तुसीं देखिया होना तली दे उत्ते रुपया रखिया जांदा सी, जां मुरदे नूं मत्था टेकिया जांदा सी, उह सब कुछ इत्थे रह जांदा। लागण आण के उह माया चुक के लै जांदी, कमाउण वाला किते चला गया, माया किते रह गई, किसे दे हथां विच आ गई। ते भगत कबीर जी कहिंदे ने फिर उह माया रोंदी नहीं कि मेरा खसम मर गया, मैनू कमाउण वाला मर गया। कहिंदी नहीं, चला तो चला गया। सतगुरु जदों पावन बचन ये बख्शिश करदे आ ना, ते बड़ी कमाल दी गल है, माया ममता मोहनी जिन वेण दंता जग खाया, ते नाल ही बख्शिश करदे ने मनमुख खादे गुरमुख उभरे जिन सच नाम चित लाया। इस माया दा पता नहीं चलदा, असल विच माया दे प्रभाव हेठों केवल उही निकल सकदा जिहड़ा गुरु दी मत अनुसार चलदा। जिहदे मन दी मत है ना कि मैं आह कुछ करां तो शायद मेरे लिए आह वधिया हो जाएगा, यह सच्चाई है जी। अज दा युग इस तरह दा है कि जो मेरे मन नूं भाउंदा ना, जो मेरा मन कहिंदा है ते असीं उही करदे हां, गुरु दी मत नहीं। गुरु दा ते बचन यह सी कि जिहड़ा इंसान धरती ते आया वह परमात्मा दा नाम जपे, वह परमात्मा दी बंदगी करे। भई प्राप्त मानुख देहुरिया गोबिंद मिलन की एह तेरी बरिया, और काज तेरा कित ना काम, मिल साध संगत भज केवल नाम। क्योंकि सरंजाम लाग भवजल तरन कै, ये कार्य करना साडे लई बहुत वड्डा है संसार भवजल विचों निकल लई। जन्म मृथा जात रंग माया कै, असी ये माया दा जिहड़ा प्रभाव सी ये छड्डना सी। सतगुरु ने तो यह बचन किया सी, सतगुरु तो कहिंदे कि इस धरती ते आया होया इंसान हर रोज गुर सतगुर का जो सिख अखाए सो भलके उठ हर। असी किन्ने क जाने आ भलके उठदे आ जी, अमृत वेला भलके दा ही नहीं कल। असी किन्ने क जाने आ जिहड़ा अमृत वेले दी संभाल करदे आ, साडे विचों किन्नी गिणती है जिहड़ा अपने बच्चियां नूं इह गल कहिंदा कि भाई अमृत वेले दी संभाल करो। बिल्कुल नहीं, पर इत्थे सच्चाई है। भगत कबीर जी कहिंदे ये बिल्कुल अटल सच्चाई है, कबीर मन जाने सब बात। असी समझदे हां, असी गुरु दे सिख हां, साडे खून दे विच वेखो जदों संसार दे उत्ते कोई भी भीड़ बनदी है ना, ते संसार दे उत्ते रहण वाले लोग कोई भी कौम वो खड़ी होकर तुरदी नहीं, केवल सिख कौम है, गुरु की वरसोई हुई सिख कौम। खालसा भुचाल आ जाए, हड़ आ जाए, किसी कौम ते भीड़ पै जाए, विपता पै जाए, ये कौम खड़ी हो जाती है। इहदा रीजन की है, इहदा कारण की है, क्योंकि इहदे खून दे विच सिखी समोई हुई है, इहदे वडेरियां ने सिखी कमाई है, इहदे वडेरियां ने अपना बंद बंद बलिदान किया कटा के, इहदे वडेरियां ने एक एक कतरा खून का जिहड़ा वह वहाया। ये वो कतरा जिहड़ा साडे विच अज भी मौजूद है। इसे करके भगत कबीर जी याद करवाउंदे ने, कबीर मन जाणै सब बात, जानत ही अवगुण करे काहे की कुशलात हाथ दीप कुएं परे। हाथ विच दीवा है धन श्री गुरु ग्रंथ साहब जी ज्ञान रूपी दीवा। हर रोज असी नितनेम दा गुटका साहब पकड़ के हाथ विच फड़िया हुंदा ते बाणी पढ़दे आ। भगत कबीर जी कहिंदे जाणदे आ गुरु नानक साहब सच्चे पातशाह जी सानू की समझा रहे ने। गुरु गोबिंद सिंह पातशाह जी हर रोज जाप साहब दे विच की समझा रहे ने, सवैया दे विच की समझा रहे ने। आनंद साहब की असी बाणी पढ़ते हाँ, गुरु अमरदास पातशाह जी साड़ी झोली विच केड़ी दात पाउंदे ने, असी रोज पढ़ते हैं ना। भगत कबीर जी कहिंदे सब पता सानू, पर फिर भी ये जानदा होया अवगुण करदा है ते फिर किस पासे तो असी खुशी भालदे हाँ जी। हर रोज कहिंदे हाँ घर दे विच गमी है जी, दुख है, ते वो दुख दा गमी दा सहारा लैके ते फिर असी जांदे हाँ जी जिहड़े सानू लुटन वास्ते बैठे ने, जिन्हां ने अपनियां गद्दियां लाईयां ने। ते भगत कबीर जी कहिंदे भलिओ इस माया ने उदों तक खेड़ा नहीं छड़ना जदों तक असी गुरु दा कहिया होया बचन कमाउंदे ने, क्योंकि साढ़े मन के अंदर ये एक वहम है एक भरम है कि शायद इस माया ने साढ़े घर दे विच खुशी लैके आनी। बिल्कुल नहीं, भगत कबीर जी कहिंदे खसम मरे तो नार ना रोवे, इन्हें रोना नहीं तुहाडे बदले, इन्हें नहीं रोना, उस रखवारा और होवे उहदा जिहड़ा राखा है ना उहदा खसम होर कोई बन गया, धियां पुत्तर बन गए। जे धियां पुत्तर नहीं तो होर फिर सज्जन चाचे ताए सब वह बन गए। इस करके इस गल नूं समझना करिए जी,
रखवारे का होए विनाश आगे नरक इहां भोग बिलास।
कहिंदे जिहड़ा रखवाला सी ना उहदा विनाश भाव वह खत्म हो गया, जिन्हें माया कमाई जिहड़ा उहदा रखवारा सी जिन्हें उहनूं पैदा कीता उहदी उहदा खात्मा हो गया। हुण होया कि इस धरती दे उत्ते ना ते धर्म कर्म कीता, बड़े ध्यान नाल सुणियो जी, ना ते असीं धर्म कर्म कीता ना रब दी इबादत कीती, ते दूजे पासे जदों इंसान गुजर गया इत्थे सारी जिंदगी भोग विलासां दे विच खचत कर दित्ती, ते अगे जदों इस धरती तो चले जाणा ते भगत कबीर जी कहिंदे आगे नरक इहां भोग विलास। अगे फिर की मिलना? नरक। इतिहास दे विच असीं देखदे हां, छोटी जी साखी मैं आप जी दे नाल सांझी करां। गुरु हर राय साहब सच्चे पातशाह जी गद्दी ते विराजमान ने, सतवें पातशाह। औरंगजेब ने एक सद्दा भेजिया, उस सादे दे उत्ते, क्योंकि लंबेरी साखी है मैं बिल्कुल संखेप रूप दे विच आप जी दे नाल सांझी करां। उस सदे दे विच गुरु हर राय साहब जी नूं बुलाया गया। गुरु हर राय साहब जी ने गए, उन्होंने अपने सपुत्र नूं भेजिया बाबा राम राय नूं। भाई संतोख सिंह जी इस इतिहास नूं बड़ा लंबेरा करके लिखते ने, कली कली एक एक गल जिहड़ी आ होई गुजरी वो जिक्र करते ने। कहिंदे राम राय जिहड़ा है ना वह गुरु हर राय साहब सच्चे पातशाह जी दे कोलों बख्शिशां लैके जांदा, दिल्ली दे विच पहुंचदा है, औरंगजेब दे दरबार दे विच पहुंचदा है। उत्थे जाके बड़ी लंबेरी जिहड़ी आ वह चर्चा हुंदी, उहदे विच करामातां विखाईआं जांदियां, ते करामातां विखाउण दा कारण की सी कि गुरु हर राय साहब सच्चे पातशाह जी दे दरबार कोई कमी सी, इत्थे हजारां दी तादाद दे विच संगत आउंदी है, ਗੁਰੂ ਦੇ ਅੱਗੇ ਵੱਖ ਵੱਖ ਭੇਟਾਵਾਂ ਜਿਹੜੀਆਂ ਅਰਪਣ ਹੁੰਦੀਆਂ ਨੇ, ਕਿਸੇ ਗੱਲ ਦੀ ਕੋਈ ਕਮੀ ਨਹੀਂ। ਤੇ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਿਸ਼ ਲੈ ਕੇ ਬਾਬਾ ਰਾਮ ਰਾਏ ਜੀ ਜਦੋਂ ਉੱਥੇ ਪਹੁੰਚਦੇ ਨੇ ਤੇ ਸਾਹਮਣੇ ਔਰੰਗਜ਼ੇਬ ਦੇ ਦਰਬਾਰ ਨੂੰ ਦੇਖ ਕੇ ਉਸ ਮਾਇਆ ਦੇ ਪ੍ਰਭਾਵ ਹੇਠ ਆਣ ਕੇ ਵੱਖ ਵੱਖ ਕਰਾਮਾਤਾਂ ਵਿਖਾਉਂਦੇ ਨੇ ਤੇ ਅਖੀਰ ਇੱਕ ਕਰਾਮਾਤ ਜਿਹੜੀ ਹੈ ਨਾ, ਜਿਹੜੀ ਜਰੀ ਨਹੀਂ ਜਾ ਸਕਦੀ। ਤੇ ਖਾਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂ ਕਿ ਐਸੀ ਗਲਤੀ ਬਿਲਕੁਲ ਅਸੀਂ ਨਹੀਂ ਕਰਨੀ। ਬਾਬਾ ਰਾਮ ਰਾਏ ਜੀ ਔਰੰਗਜ਼ੇਬ ਪੁੱਛਦਾ, ਕਹਿੰਦਾ ਕਿ ਤੁਹਾਡਾ ਜਿਹੜਾ ਗ੍ਰੰਥ ਹੈ ਅਜੇ ਗੁਰੂ ਦੀ ਪਦਵੀ ਨਹੀਂ ਹਾਸਲ ਹੋਈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਕਹਿੰਦੇ ਤੁਹਾਡਾ ਪਵਿੱਤਰ ਗ੍ਰੰਥ ਹੈ, ਮੈਂ ਸੁਣਿਆ ਉਹਦੇ ਵਿੱਚ ਮੁਸਲਮਾਨਾਂ ਵਾਸਤੇ ਬੜੀ ਭੱਦੀ ਸ਼ਬਦਾਵਲੀ ਵਰਤੀ ਹੈ। ਕਿਹੜੀ ਜੀ? ਕਹਿੰਦੇ ਮੈਂ ਸੁਣਿਆ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜ਼ਿਕਰ ਕੀਤਾ ਹੈ ਕਿ ਮਿੱਟੀ ਮੁਸਲਮਾਨ ਕੀ ਪੀੜੈ ਭਈ ਘੁਮਿਆਰ। ਕਹਿੰਦੇ ਇਹ ਜ਼ਿਕਰ ਕੀਤਾ, ਰਾਮ ਰਾਏ ਉੱਥੇ ਖੁਸ਼ਾਮਦ ਵਿੱਚ ਆਣ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਅਸਲ ਵਿੱਚ ਤੁਹਾਨੂੰ ਗਲਤ ਦੱਸਿਆ ਗਿਆ, ਇੱਥੇ ਮਿੱਟੀ ਬੇਈਮਾਨ ਕੀ ਲਿਖਿਆ। ਤੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਵਾਪਸ ਨਹੀਂ ਆਉਣਾ, ਨਾ ਅਸੀਂ ਤੁਹਾਡੇ ਦਰਸ਼ਨ ਕਰਨੇ ਨੇ, ਨਾ ਤੁਸੀਂ ਸਾਡੇ ਦਰਸ਼ਨ ਕਰਨ ਵਾਸਤੇ ਆਇਓ। ਹੁਣ ਜਦੋਂ ਇਹ ਸਾਰੀ ਵਾਰਤਾ ਹੁੰਦੀ ਹੈ, ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੰਦੇ ਨੇ, ਰਾਮ ਰਾਏ ਜਿਹੜਾ ਉਬਰਾ ਕਰ ਲਾਉਂਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਰਾਮ ਰਾਏ ਬੜਾ ਦੁਖੀ, ਔਰੰਗਜ਼ੇਬ ਨੂੰ ਕਹਿੰਦਾ ਮੇਰਾ ਹੱਕ ਮੇਰੇ ਭਰਾ ਨੇ ਖਾ ਲਿਆ। ਤੇ ਔਰੰਗਜ਼ੇਬ ਦੇਖਦਾ ਹੈ ਕਿ ਜੇ ਵੱਡੇ ਭਰਾ ਦੇ ਵਿੱਚ ਇੰਨੀ ਕਰਾਮਾਤ ਹੈ, ਇੰਨਾ ਇਹਦੇ ਵਿੱਚ ਗੁਣ ਹੈ, ਜੋ ਮੈਂ ਕਿਹਾ ਇਹਨੇ ਕਰਕੇ ਵਿਖਾਇਆ, ਤੇ ਇਸ ਦੇ ਛੋਟੇ ਭਰਾ ਨੂੰ ਜਿਹਨੂੰ ਗੁਰਤਾ ਗੱਦੀ ਦਿੱਤੀ ਉਹਦੇ ਵਿੱਚ ਕਿੰਨੀਆਂ ਕਰਾਮਾਤਾਂ ਹੋਣਗੀਆਂ। ਹੁਣ ਰਾਮ ਰਾਏ ਆਣ ਕੇ ਔਰੰਗਜ਼ੇਬ ਨੂੰ ਕਹਿੰਦਾ ਕਿ ਮੇਰਾ ਹੱਕ ਮੈਨੂੰ ਦਵਾਓ। ਤੇ ਔਰੰਗਜ਼ੇਬ ਡਰਦਾ ਕਹਿੰਦਾ ਵੀ ਜੇ ਤੇਰੇ ਵਿੱਚ ਇੰਨੀਆਂ ਕਰਾਮਾਤਾਂ ਨੇ, ਪਹਿਲਾਂ ਸਮਝਾਉਂਦਾ ਕਿ ਭਲਿਆ ਤੇਰੇ ਕੋਲ ਕਿਹੜੀ ਚੀਜ਼ ਨਹੀਂ, ਤੂੰ ਆਪਣੀ ਜ਼ਬਾਨ ਤੋਂ ਆਪਣੇ ਮੁੱਖ ਚੋਂ ਇੱਕ ਵਾਰ ਬੋਲ ਤੇ ਮੈਂ ਸਭ ਕੁਝ ਤੈਨੂੰ ਦੇ ਦਿਆਂਗਾ। ਤੁਸੀਂ ਦੇਖਦੇ ਜੀ ਜਿਹੜਾ ਦੇਹਰਾਦੂਨ ਦਾ ਇਲਾਕਾ ਨਾ, ਇਹ ਪੂਰੀ ਜਾਗੀਰ ਰਾਮ ਰਾਏ ਦੇ ਨਾਂ ਤੇ ਹੈ, ਇਹ ਸਾਰੀ ਜਾਗੀਰ ਰਾਮ ਰਾਏ ਦੇ ਨਾਂ ਤੇ ਹੈ, ਇਹਦਾ ਉੱਥੇ ਦੇਹਰਾ ਬਣਿਆ ਹੋਇਆ। ਖੈਰ ਔਰੰਗਜ਼ੇਬ ਇਹ ਗੱਲ ਕਹਿੰਦਾ ਤੇ ਜਿਹੜੀ ਮੈਂ ਗੱਲ ਕਰ ਰਿਹਾ ਕਿ ਇਹ ਜਿਹੜੀ ਮਾਇਆ ਹੈ ਨਾ, ਇਹ ਮਾਇਆ ਜਦੋਂ ਠੱਗਦੀ ਹੈ ਫਿਰ ਉੱਥੇ ਇਨਸਾਨ ਕੁਛ ਨਹੀਂ ਕਰ ਪਾਉਂਦਾ। ਗੁਰੂ ਸਾਹਿਬ ਜੀ ਨੇ ਬੜੀਆਂ ਬਖਸ਼ਿਸ਼ਾਂ ਦਿੱਤੀਆਂ, ਉਹ ਬਖਸ਼ਿਸ਼ਾਂ ਲੈ ਕੇ ਤੇ ਆਪ ਉਧਰਾ ਹੋ ਗਿਆ। ਸਾਹਮਣੇ ਮਾਇਆ ਦੇ ਭੰਡਾਰ, ਉੱਚੇ ਮਹਿਲ, ਮਾੜੀਆਂ ਦੇਖ ਕੇ, ਔਰੰਗਜ਼ੇਬ ਦੇ ਦਰਬਾਰ ਵਿੱਚ ਆਪਣੀ ਹੁੰਦੀ ਹੋਈ ਸੇਵਾ ਦੇਖ ਕੇ, ਖੁਸ਼ਾਮਦ ਵਿੱਚ ਆਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਬਦਲ ਦਿੱਤੀ। ਤੇ ਸਾਡੇ ਹਾਲਾਤ ਵੀ ਕੁਝ ਐਸੇ ਨੇ, ਅੱਜ ਅਸੀਂ ਬਾਣੀ ਪੜ੍ਹਦੇ ਹਾਂ, ਜਿੱਥੇ ਜੀ ਕੀਤਾ ਬਾਣੀ ਦੀ ਤੁੱਕ ਛੱਡ ਕੇ ਤੇ ਵਿੱਚ ਹੀ ਆਪਣੀ ਤੁੱਕ ਵਾੜ ਦੇਣੀ। ਪੁਰਾਤਨ ਸਮੇਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਸ਼ਬਦ ਚੌਂਕੀਆਂ ਕੱਢਦੇ ਸਨ, ਸ਼ਬਦ ਦੀ ਧਾਰਨਾ ਬਣਾਉਂਦੇ ਸਨ, ਕੱਚੀ ਬਾਣੀ ਨਹੀਂ ਸੀ ਪੜ੍ਹਦੇ। ਜਿੱਥੇ ਕੋਈ ਗੁਰੂ ਦੀ ਉਸਤਤ ਵਿੱਚ ਅਸੀਂ ਸ਼ਬਦ ਉਚਾਰਨ ਕਰਦੇ ਹਾਂ, ਉੱਥੇ ਗੁਰਬਾਣੀ ਵਿੱਚ ਨਹੀਂ ਜ਼ਿਕਰ ਕਰਨਾ ਜੀ, ਨਹੀਂ ਤੇ ਅਸੀਂ ਵੀ ਰਾਮ ਰਾਏ ਵਾਂਗ ਭਾਗੀਦਾਰ ਹੋਵਾਂਗੇ, ਉਸ ਪਾਪ ਦੇ ਭਾਗੀਦਾਰ ਹੋਵਾਂਗੇ। ਇਸ ਕਰਕੇ ਬਾਣੀ ਨੂੰ ਪੜ੍ਹਨ ਲੱਗਿਆਂ ਜਦੋਂ ਸਿੱਖ ਰਹਿਤ ਮਰਯਾਦਾ ਦੇ ਵਿੱਚ ਜ਼ਿਕਰ ਹੈ, ਦੀਵਾਨ ਦੇ ਵਿੱਚ ਬੈਠੇ ਹੋਏ ਜਿੱਥੇ ਗੁਰਬਾਣੀ ਦਾ ਕੀਰਤਨ ਚੱਲ ਰਿਹਾ, ਉੱਥੇ ਕਥਾ ਵਿਖਿਆਣ ਜਾਂ ਗੁਰਬਾਣੀ ਨਹੀਂ ਪੜ੍ਹੀ ਜਾ ਸਕਦੀ। ਜਿੱਥੇ ਗੁਰਬਾਣੀ ਪੜ੍ਹੀ ਜਾ ਰਹੀ ਹੈ, ਅਖੰਡ ਪਾਠ ਸਾਹਿਬ ਹੋ ਰਿਹਾ ਹੈ ਜਾਂ ਨਿਤਨੇਮ ਹੋ ਰਿਹਾ ਹੈ, ਉੱਥੇ ਕੀਰਤਨ ਅਤੇ ਕਥਾ ਵਿਖਿਆਣ ਨਹੀਂ, ਔਰ ਜਿੱਥੇ ਕਥਾ ਵਿਖਿਆਣ ਹੈ ਉੱਥੇ ਕੇਵਲ ਕਥਾ ਵਿਖਿਆਣ, ਗੁਰਬਾਣੀ ਦਾ ਕੀਰਤਨ ਅਤੇ ਅਖੰਡ ਪਾਠ ਸਾਹਿਬ ਬਿਲਕੁਲ ਨਹੀਂ ਚੱਲ ਸਕਦਾ। ਇਹ ਅਸੀਂ ਸਮਝਣ ਦਾ ਯਤਨ ਕਰੀਏ, ਨਹੀਂ ਤੇ ਇਸ ਮਾਇਆ ਦੇ ਪ੍ਰਭਾਵ ਹੇਠੋਂ ਅਸੀਂ ਬਚ ਨਹੀਂ ਸਕਦੇ ਜੀ।
ਏਕ ਸੁਹਾਗਨ ਜਗਤ ਪਿਆਰੀ, ਸਗਲੇ ਜੀਵ ਜੰਤ ਕੀ ਨਾਰੀ।
ਇਹ ਰਹਾਉ ਵਾਲਾ ਪਤਾ ਹੈ ਤੇ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਿ ਅਸਲ ਵਿੱਚ ਇਸ ਸੰਸਾਰ ਦੇ ਉੱਤੇ ਇੱਕੋ ਹੀ ਇਹ ਸੁਹਾਗਣ ਹੈ ਜਿਹੜੀ ਰੰਡੀ ਨਹੀਂ ਹੋ ਸਕਦੀ। ਇਹਦਾ ਪਤੀ ਮਰ ਵੀ ਜਾਏ, ਇਹਦਾ ਖਸਮ ਚਲਾ ਵੀ ਜਾਏ, ਇਹ ਰੰਡੀ ਦੀ ਹੁੰਦੀ, ਇਹ ਦੂਜਾ ਖਸਮ ਭਾਲ ਲੈਂਦੀ ਹੈ। ਏਕ ਸੁਹਾਗਣ ਜਗਤ ਪਿਆਰੀ, ਇਹ ਜਗਤ ਨੂੰ ਪਿਆਰੀ ਲੱਗਦੀ ਹੈ। ਸਗਲੇ ਜੀ ਜੰਤ ਕੀ ਨਾਰੇ, ਸਾਰੇ ਜੀਵਾਂ ਜੰਤਾਂ ਦੀ ਜਿਹੜੀ ਮੈਂ ਆਰੰਭਤਾ ਵਿੱਚ ਗੱਲ ਕੀਤੀ ਸੀ, ਕੇਵਲ ਇਨਸਾਨ ਦੀ ਨਹੀਂ, ਸਾਰੇ ਜਿਤਨੇ ਵੀ ਸੰਸਾਰ ਦੇ ਵਿੱਚ ਜੀਵ ਜੰਤ ਨੇ ਉਹਨਾਂ ਦੀ ਇਹ ਨਾਰੀ ਹੈ, ਭਾਵ ਉਹਨਾਂ ਦੀ ਇਹ ਔਰਤ ਹੈ।
ਰਹਾਉ ਸੁਹਾਗਨ ਗੱਲ ਸੋ ਹੈ ਹਾਰ, ਸੰਤ ਕੋ ਬਿਖ ਬਿਗਸੈ ਸੰਸਾਰ।
ਇਹ ਮਾਇਆ ਦੇ ਗਲ ਦੇ ਵਿੱਚ ਪੱਕਾ ਹਾਰ ਹੈ ਜੀ, ਕਿ ਇਹਦਾ ਸੁਹਾਪਣ ਜਿਹੜਾ ਇਹ ਜਾਂਦਾ ਨਹੀਂ। ਹੱਥ ਵਿੱਚ ਮੈਲਾ ਨੋਟ ਵੀ ਹੋਵੇ ਨਾ, ਐਨ ਪਾਟਾ ਨੋਟ ਵੀ ਹੋਵੇ, ਤੇ ਉਹਨੂੰ ਵੀ ਚੇਪੀ ਚੁਪੀ ਲਾ ਕੇ ਤੇ ਅਸੀਂ ਚਲਾ ਦਿੰਦੇ ਹਾਂ। ਜੇ ਉਹ ਹੱਥ ਵਿੱਚ ਆ ਜਾਵੇ ਤੇ ਅਸੀਂ ਗਵਾਉਣਾ ਨਹੀਂ ਚਾਹੁੰਦੇ। ਧੀ ਪੁੱਤਰ ਜਿੰਨਾ ਮਰਜ਼ੀ ਮਾੜਾ ਹੋਵੇ, ਮੇਰੀਆਂ ਭੈਣਾਂ ਬੈਠੀਆਂ, ਮਾਂ ਦਾ ਪੁੱਤ ਜਿੰਨਾ ਮਰਜ਼ੀ ਨਸ਼ੇੜੀ ਹੋਵੇ, ਮਾਂ ਕਹਿੰਦੀ ਮੇਰੇ ਪੁੱਤ ਵਰਗਾ ਕੋਈ ਪੁੱਤ ਹੀ ਨਹੀਂ। ਇਹ ਲੋਕ ਝੂਠ ਬੋਲਦੇ ਨੇ, ਇਹ ਮਮਤਾ ਜਿਹੜੀ ਹੈ ਨਾ, ਇਹ ਮਾਇਆ ਦਾ ਮੋਹ ਇੰਨਾ ਜ਼ਿਆਦਾ। ਇਨਸਾਨ ਅਸੀਂ ਬਚਪਨ ਵਿੱਚ ਦੇਖਿਆ, ਕੋਈ ਵੀ ਗਲਤੀ ਕਰਨੀ ਨਾ ਤੇ ਕਿਸੇ ਨੇ ਉਲਾਮਾ ਦੇਣਾ, ਮਾਂ ਤੇ ਬਾਪ ਕਦੇ ਵੀ ਆਪਣੇ ਧੀ ਪੁੱਤਰ ਦਾ ਉਹ ਗਲਤੀ ਨਹੀਂ ਕਹਿੰਦੇ ਸਨ, ਕਹਿੰਦੇ ਨਾ ਇਹ ਹੋ ਨਹੀਂ ਸਕਦਾ ਤੁਸੀਂ ਝੂਠ ਬੋਲਦੇ ਜੇ। ਅੱਜ ਵੀ ਦੇਖ ਲਈਏ, ਕਿਸੇ ਦੇ ਧੀ ਪੁੱਤਰ ਨੂੰ ਕੋਈ ਗਲਤ ਕੰਮ ਕਰਦੇ ਦੇਖ ਲਈਏ ਤੇ ਕਿਸੇ ਮਾਂ ਬਾਪ ਨੂੰ ਕਹਿ ਦਈਏ ਨਾ, ਕਹਿੰਦੇ ਨਾ ਭਾਈ ਤੁਸੀਂ ਝੂਠ ਬੋਲਦੇ ਜੇ, ਤੁਸੀਂ ਸਾਡੇ ਧੀ ਪੁੱਤਰ ਤੋਂ ਸੜਦੇ ਜੇ, ਤੇ ਇਹ ਬਿਲਕੁਲ ਸੱਚਾਈ ਹੈ 100% ਕਿ ਇਹਦੇ ਵਿੱਚ ਸਾਡੀ ਗਲਤੀ ਹੈ। ਅਸੀਂ ਆਪਣੇ ਧੀ ਪੁੱਤਰ ਦੇ ਮੋਹ ਵਿੱਚ ਆਣ ਕੇ, ਮਮਤਾ ਵਿੱਚ ਆਣ ਕੇ ਉਹਨੂੰ ਕਹਿੰਦੇ ਕੁਛ ਨਹੀਂ। ਭਗਤ ਕਬੀਰ ਜੀ ਕਹਿੰਦੇ ਇਹ ਜਿਹੜਾ ਇਸ ਸੰਸਾਰ ਦੇ ਵਿੱਚ ਸੁਹਾਗਣ ਗੱਲ ਸੋ ਹੈ ਹਾਰ, ਇਹ ਸਦਾ ਇਹਦੇ ਗੱਲ ਵਿੱਚ ਇੱਕ ਹਾਰ ਹੈ, ਭਾਵ ਸੁਹੱਪਣ ਦਾ, ਕਿ ਇਸ ਸੰਸਾਰ ਦੇ ਵਿੱਚ ਸੰਤ ਕਉ ਬਿਗ ਬਿਕਸੈ ਸੰਸਾਰ। ਜਿਹੜਾ ਸੰਸਾਰ ਹੈ ਨਾ, ਇਹਦੇ ਮੋਹ ਵਿੱਚ ਫਸਿਆ ਹੋਇਆ, ਪਰ ਜਿਹੜਾ ਸੰਤ ਹੈ, ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਕਿਉਂਕਿ ਸੰਤ ਸੰਗ ਅੰਤਰ ਪ੍ਰਭ, ਪੜ੍ਹਿਓ ਜੀ, ਸੰਤ ਸੰਗ ਅੰਤਰ ਪ੍ਰਭ, ਸੁਖਮਣੀ ਸਾਹਿਬ ਰੋਜ਼ ਕਰਦੇ ਹਾਂ ਜੀ, ਨਾਮ ਪ੍ਰਭੂ ਕਾ ਲਾਗਾ ਮੀਠਾ। ਗੁਰੂ ਦੀ ਭਲੇ ਪੁਰਸ਼ ਦੀ ਸੰਗਤ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ, ਉਹ ਕਿਉਂ ਲੱਗਦਾ ਹੈ? ਅਸੀਂ ਸਾਰੇ ਇੱਥੇ ਬੈਠੇ ਹਾਂ, ਇਹਦਾ ਭਾਵ ਅਰਥ ਇਹ ਹੈ ਕਿ ਇੱਥੇ ਰੱਬ ਦੀ ਇਬਾਦਤ ਹੁੰਦੀ ਹੈ, ਇੱਥੇ ਮਾਇਆ ਦਾ ਕੋਈ ਪ੍ਰਭਾਵ ਨਹੀਂ, ਇੱਥੇ ਤੇ ਮਾਇਆ ਅਸੀਂ ਖੁਦ ਆਣ ਕੇ ਗੁਰੂ ਨੂੰ ਅਰਪਣ ਕਰ ਦਿੰਦੇ ਹਾਂ, ਇੱਥੇ ਤੇ ਆਣ ਕੇ ਅਸੀਂ ਆਪ ਅਰਪਣ ਕਰ ਦਿੰਦੇ ਹਾਂ, ਸੱਚੇ ਪਾਤਸ਼ਾਹ ਇਹ ਸਭ ਕੁਝ ਤੇਰਾ, ਆ ਜੋ ਕੁਝ ਵੀ ਤੂੰ ਦਿੱਤਾ ਇਹ ਤੇਰਾ ਦਿੱਤਾ ਹੋਇਆ, ਤੇ ਕਿਰਪਾ ਕਰ ਮੇਰੇ ਉੱਤੇ, ਰਹਿਮਤ ਕਰ, ਮੈਨੂੰ ਆਪਣੇ ਨਾਮ ਦੀ ਦਾਤ ਦੇ। ਪਰ ਜਿਹੜਾ ਇਸ ਸਥਾਨ ਤੇ ਆਣ ਕੇ ਵੀ ਆਪਣੀ ਹਉਮੈ ਨਾਲ ਲੈ ਕੇ ਆਉਂਦਾ ਕਿ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਉੱਤੇ ਇੰਨੇ ਦੰਬੜੇ, ਇੰਨੇ ਲੱਖ, ਇੰਨੇ ਹਜ਼ਾਰ ਦਾਨ ਕਰ ਰਿਹਾ, ਮੈਂ ਇੰਨੇ ਪੱਖੇ ਦਾਨ ਕਰ ਦਿੱਤੇ, ਸੱਚ ਜਾਣਿਓ ਫਿਰ ਉਹ ਇਸ ਧਰਤੀ ਦੇ ਉੱਤੇ ਆਇਆ ਹੋਇਆ ਕਦੇ ਵੀ ਭਰ ਕੇ ਨਹੀਂ ਜਾਵੇਗਾ, ਉਹ ਖਾਲੀ ਜਾਵੇਗਾ, ਉਹ ਮਾਇਆ ਦਾ ਠੱਗਿਆ ਹੋਇਆ ਇਨਸਾਨ ਹੈ ਜਿਹੜਾ ਆਪਣੇ ਕੀਤੇ ਹੋਏ ਦਾਨ ਦੇ ਨਾਲ ਉਸ ਪੱਖੇ ਉੱਤੇ ਵੀ ਆਪਣਾ ਨਾਂ ਲਿਖਾ ਦਿੰਦਾ ਨਾ, ਜੇ ਸੱਚ ਜਾਣਿਓ ਸਮਝ ਲਓ ਕਿ ਉਹਦੇ ਅੰਦਰ ਹਉਮੈ ਹੈ। ਤੇ ਮੇਰੇ ਸਤਿਗੁਰੂ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ। राम राय नू गुरु साहब जी ने कह दिता वापस नहीं आना, तेरे अंदर हंकार आ गया, तेरे अंदर ताकत सी, तू उदा दुरउपयोग किया, इस करके वापस ना आई। इथे भगत कबीर जी कहिंदे ने कि संत को बिख बिकसै संसार, संसार नू प्यारी लगती है पर संत वास्ते ई जहर है।
कर सिगार बहै पखियारी, संत की ठिठकी फिरै बिचारी।
कर शिंगार बहै पखियारी, शिंगार करके सौपन वाली बन के बहिंदी है कि मैनू कोई पसंद कर लवे। ये माया का प्रभाव आ जी, ये माया का प्रभाव गिणिया भगत कबीर जी ने। पर संत की ठिठकी फिरै बेचारी, संत ने इनू जेड़ा वा वो दुरकारिया होया। ठिठकी का पाव अर्थ है इनू दुरकारिया होया, इनू छड़िया होया। इहदी दुरकारी हुई, संत की दुरकारी हुई जिहड़ी है ये थां थां ते भटकदी है, ते भटकदी कित्थे फिरदी है, जिहड़े मनमुख ने। क्योंकि मनमुख होए बंदे दा बंदा, ਇਹ ਇਨਸਾਨ ਦਾ ਇਨਸਾਨ ਆਪਣੇ ਆਪ ਨੂੰ ਸਮਝੀ ਫਿਰਦਾ ਕਿ ਸ਼ਾਇਦ ਇਹਨੇ ਮੇਰੀ ਮਦਦ ਕਰ ਦੇਣੀ। ਭਲੇ ਉਹ ਜੇ ਕੋਈ ਮਦਦਗਾਰ ਕਰ ਮਦਦਗਾਰ ਬਣ ਕੇ ਆਉਂਦਾ ਨਾ, ਮਦਦ ਕਰਦਾ ਤੁਹਾਡੀ, ਤੇ ਸਮਝ ਲਓ ਕਿ ਉਸ ਪਰਮਾਤਮਾ ਨੇ ਤੁਹਾਡਾ ਇਸ ਜ਼ਰੀਏ ਮਦਦ ਕੀਤੀ ਹੈ। ਇਹ ਮਤ ਸਮਝਿਆ ਕਰੋ ਕਿ ਸ਼ਾਇਦ ਇਹ ਪਰਉਪਕਾਰੀ ਬਣ ਕੇ ਆਇਆ, ਇਹ ਪਰਮਾਤਮਾ ਨੇ ਉਹਦੇ ਉੱਤੇ ਰਹਿਮਤ ਕੀਤੀ ਹੈ, ਇਹਨੂੰ ਇੰਨਾ ਧਨ ਪਦਾਰਥ ਦਿੱਤਾ, ਇਹਦੇ ਅੰਦਰ ਇੰਨੀ ਤਾਕਤ ਦਿੱਤੀ ਹੈ ਕਿ ਇਹ ਮਦਦ ਕਰਨ ਵਾਸਤੇ ਆਇਆ। ਇਸ ਕਰਕੇ ਭਗਤ ਕਬੀਰ ਜੀ ਇਹ ਕਹਿੰਦੇ ਨੇ ਕਿ ਇਹ ਜਿਹੜੀ ਮਾਇਆ ਹੈ, ਇਹ ਥਾਂ ਥਾਂ ਤੇ ਸੰਤ ਦੀ ਫਿਟਕਾਰੀ ਹੋਈ ਜਿਹੜੀ ਆ ਉਹ ਫਿਰਦੀ ਹੈ ਜੀ।
ਸੰਤ ਭਾਗ ਉਹ ਪਾਛੈ ਪਰੈ, ਗੁਰ ਪ੍ਰਸਾਦੀ ਮਾਰੋ ਡਰੈ।
ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਇਹ ਮਾਇਆ ਸੰਤਾਂ ਦੇ ਪਿੱਛੇ ਬੜੀ ਭੱਜਦੀ ਹੈ ਜੀ, ਬਹੁਤ ਅੱਗੇ ਪਿੱਛੇ ਤੁਰੀ ਫਿਰਦੀ ਹੈ, ਪਰ ਇਹਨੂੰ ਡਰ ਹੈ ਕਿਉਂਕਿ ਇਸ ਸੰਤ ਦੇ ਪਿੱਛੇ ਗੁਰੂ ਦੀ ਕਿਰਪਾ ਹੈ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੀ ਕਿਰਪਾ ਬਖਸ਼ਿਸ਼। ਅਸੀਂ ਮੂਲ ਮੰਤਰ ਪੜ੍ਹਦੇ ਹਾਂ ਅਤੇ ਅਖੀਰ ਵਿੱਚ ਜਦੋਂ ਸਮਾਪਤੀ ਹੁੰਦੀ ਹੈ ਤੇ ਗੁਰਪ੍ਰਸਾਦ, ਗੁਰੂ ਦੀ ਕਿਰਪਾ, ਤੇ ਮੇਰੇ ਸਤਿਗੁਰੂ ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕਿੰਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਬਾਣੀ। ਇਹ ਉਹਦੀ ਬਖਸ਼ਿਸ਼ ਹੈ। ਇਹ ਡਰਦੀ ਕਿਹਦੇ ਤੋਂ ਹੈ? ਗੁਰੂ ਦੀ ਕਿਰਪਾ ਤੋਂ। ਜਿਸ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਉਹ ਤੁਹਾਡੇ ਨੇੜੇ ਨਹੀਂ ਆਵੇਗੀ।
ਸਾਕਤ ਕੀ ਉਹ ਪਿੰਡ ਪਰਾਇਨ, ਹਮ ਕਉ ਦ੍ਰਿਸ਼ਟ ਪਰੈ ਤ੍ਰਖ ਡਾਇਨ।
ਹੁਣ ਇੱਥੇ ਭਗਤ ਕਬੀਰ ਜੀ ਇਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਮੇਰੇ ਉੱਤੇ ਕਿਰਪਾ ਹੋਈ, ਹਮ ਕੋ ਦ੍ਰਿਸ਼ਟ ਪਰੈ, ਮੇਰੇ ਉੱਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ। ਇਹ ਜਿਹੜੀ ਤ੍ਰਖ ਡਾਇਨ ਹੈ ਨਾ, ਇਹ ਜਿਹੜੀ ਭੂਤਣੀ ਹੈ ਮਾਇਆ, ਇਹ ਸਾਕਤ ਦੇ ਪਿੱਛੇ ਤੇ ਦੌੜੀ ਫਿਰਦੀ ਹੈ ਪਰ ਇਹ ਮੇਰੇ ਪਿੱਛੇ ਨਹੀਂ ਆਉਂਦੀ, ਕਿਉਂਕਿ ਇਹਨੂੰ ਪਤਾ ਹੈ ਇਹਦੇ ਉੱਤੇ ਇਹਦੇ ਗੁਰੂ ਦੀ ਕਿਰਪਾ ਹੈ।
ਹਮ ਤਿਸ ਕਾ ਬੋਹ ਜਾਣਿਆ ਭਇਓ, ਜਬ ਹੋਏ ਕਿਰਪਾਲ ਮਿਲੇ ਗੁਰ ਦੇਓ।
ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਿ ਅਸੀਂ ਇਹਦਾ ਭੇਦ ਪਾ ਲਿਆ, ਇਹਨੂੰ ਸਮਝ ਲਿਆ। ਹਮ ਤਿਸਕਾ ਬਹੁ ਜਾਣਿਆ ਭਇਓ, ਇਹਦਾ ਭੇਦ ਪਾ ਲਿਆ ਕਿ ਇਹ ਕਿਸ ਤਰ੍ਹਾਂ, ਕਿਵੇਂ ਤੇ ਕਿਸ ਤਰੀਕੇ ਨਾਲ ਸਾਨੂੰ ਠੱਗਦੀ ਹੈ। ਤੇ ਆਰੰਭ ਵਿੱਚ ਮੈਂ ਬੇਨਤੀ ਕੀਤੀ ਸੀ ਇਸ ਮਾਇਆ ਨੇ ਸਾਨੂੰ ਠੱਗਿਆ ਕਿਵੇਂ, ਕਿਹੜੇ ਕਿਹੜੇ ਤਰੀਕੇ ਨੇ, ਧੀਆਂ ਪੁੱਤਰਾਂ ਦਾ ਪਿਆਰ, ਮਾਇਆ ਦਾ ਪਿਆਰ ਧਨ ਪਦਾਰਥ ਦਾ, ਅਤੇ ਉਹਦੇ ਨਾਲ ਜਿਹੜਾ ਅਸੀਂ ਸਾਮਰਾਜ ਕਾਇਮ ਕੀਤਾ, ਚਾਹੇ ਉਹ ਦੋ ਕਮਰਿਆਂ ਦਾ ਘਰ ਹੋਵੇ, ਚਾਹੇ ਉਹ 10,000 ਕਮਰੇ ਦਾ ਮਹਿਲ ਹੋਵੇ, ਚਾਹੇ ਉਹ ਇੱਟਾਂ ਦਾ ਬਣਿਆ ਹੋਵੇ ਅਤੇ ਚਾਹੇ ਉਹ ਸੋਨੇ ਦਾ ਬਣਿਆ ਹੋਵੇ, ਜਿੰਨੀ ਕੁ ਜਿਹਦੀ ਸਮਤਾ ਹੈ ਨਾ, ਉਹਦਾ ਉਨੇ ਨਾਲ ਮੋਹ ਹੈ। ਇੱਕ ਇਸਤਰੀ ਆਪਣੇ ਪੇਕੇ ਘਰ ਦੇ ਵਿੱਚੋਂ ਜਦੋਂ ਵਿਆਹ ਕੇ ਸਹੁਰੇ ਘਰ ਵਿੱਚ ਆਉਂਦੀ ਹੈ ਅਤੇ ਉਹਨੂੰ ਉਸ ਸਹੁਰੇ ਘਰ ਦੇ ਨਾਲ ਮੋਹ ਪੈ ਜਾਂਦਾ, ਸਾਰੀ ਜ਼ਿੰਦਗੀ ਉਸ ਘਰ ਨੂੰ ਤਿਆਗਦੀ ਨਹੀਂ। ਇਸ ਮਾਇਆ ਦਾ ਇੰਨਾ ਪ੍ਰਭਾਵ ਹੈ ਅਤੇ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਿ ਅਸੀਂ ਇਹਨੂੰ ਸਮਝ ਲਿਆ ਅਤੇ ਇਹ ਕਿਰਪਾ ਕਿੱਦਾਂ ਹੋਈ, ਜਬ ਹੋਏ ਕਿਰਪਾਲ ਮਿਲੇ ਗੁਰਦੇਵ, ਜਦੋਂ ਇਹ ਸਤਿਗੁਰੂ ਦੀ ਕਿਰਪਾ ਹੋਈ ਨਾ, ਉਹ ਗੁਰੂ ਮੈਨੂੰ ਮਿਲ ਗਿਆ ਅਤੇ ਫਿਰ ਮੈਨੂੰ ਇਹ ਸਮਝ ਆ ਗਈ ਕਿ ਹਮ ਤਿਸਕਾ ਬਹੁ ਜਾਣਿਆ ਪਿਓ, ਭਾਵ ਮੈਂ ਇਹਦਾ ਭੇਦ ਪਾ ਲਿਆ ਹੈ, ਹੁਣ ਇਹ ਮੇਰੇ ਨੇੜੇ ਨਹੀਂ ਟੁੱਕਦੀ।
ਕਹੋ ਕਬੀਰ ਅਬ ਬਾਹਰ ਪਰੀ, ਸੰਸਾਰ ਕੈ ਅੰਚਲ ਲਰੀ।
ਭਗਤ ਕਬੀਰ ਜੀ ਕਹਿੰਦੇ ਹੁਣ ਮੇਰੇ ਤੋਂ ਦੂਰ ਰਹਿੰਦੀ ਹੈ, ਇਹ ਮੇਰੇ ਤੋਂ ਦੂਰ ਚਲੀ ਗਈ ਹੈ। ਇਹਦਾ ਕਾਰਨ ਕੀ ਹੈ? ਕਿਉਂਕਿ ਮੇਰੇ ਕੋਲ ਮੇਰਾ ਸਤਿਗੁਰੂ ਹੈ ਪਰ ਸੰਸਾਰ ਦੇ ਬਿਲਕੁਲ ਕੋਲ ਹੈ। ਜੇ ਤੁਸੀਂ ਬਚਣਾ ਨਾ ਤਾਂ ਫਿਰ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੋ। ਜੇ ਤੁਸੀਂ ਸਤਿਗੁਰੂ ਦੇ ਚਰਨਾਂ ਦੇ ਨਾਲ ਨਹੀਂ ਜੁੜੇ ਤਾਂ ਸੱਚ ਜਾਣਿਓ ਇਸ ਮਾਇਆ ਨੇ ਠੱਗਣਾ। ਭੱਟ ਕੀਰਤ ਜੀ ਦਾ ਇੱਕ ਸੋਈਆ ਪੜ੍ਹ ਕੇ ਅਸੀਂ ਅਗਲੀ ਵਿਚਾਰ ਕਰਨੀ ਹੈ। ਭੱਟ ਕੀਰਤ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਅਰਜੋਈ ਕਰਦੇ ਹੋਏ ਬੇਨਤੀ ਕਰਦੇ ਨੇ, ਅਸੀਂ ਰੋਜ਼ ਪੜ੍ਹਦੇ ਹਾਂ ਅਤੇ ਅੱਜ ਇਹ ਦਾਤ ਆਪਣੀ ਝੋਲੀ ਵਿੱਚ ਪਵਾ ਕੇ ਹਰ ਰੋਜ਼ ਆਪਣੇ ਘਰ ਵਿੱਚ ਪੜ੍ਹਿਆ ਕਰੋ। ਭੱਟ ਕੀਰਤ ਜੀ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇਹ ਸਾਰੇ ਮਾਇਆ ਦੇ ਜਿਹੜੇ ਗੁਣ ਨੇ ਨਾ ਇਹਦੇ ਵਿੱਚ ਆ ਗਏ। ਫਿਰ ਨਾਲ ਹੀ ਭੱਟ ਕੀਰਤ ਜੀ ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਜਿੱਥੇ ਅਸੀਂ ਬੈਠੇ ਹਾਂ ਜੀ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਭਾਟ ਕੀਰਤ ਜੀ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਿਓ, ਰਹਿਮਤ ਕਰਿਓ, ਮੇਰੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਓ ਜੀ।
ਮਾਰੂ ਮਹੱਲਾ ਚੌਥਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਬਚਨ ਜੋ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਮਾਰੂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 996 ਉੱਪਰ ਸਭਾਇਮਾਨ ਹੈ ਅਤੇ ਘਰ ਤੀਜੇ ਵਿੱਚ ਇਹਨੂੰ ਗਾਉਣ ਦਾ ਸੰਕੇਤ ਹੈ। ਇਸ ਪਾਵਨ ਸ਼ਬਦ ਦੇ ਆਰੰਭ ਵਿੱਚ ਸੰਖੇਪ ਰੂਪ ਵਿੱਚ ਮੂਲ ਮੰਤਰ ਹੈ, ਪਰਮਾਤਮਾ ਇੱਕ ਹੈ, ਸਤਿਗੁਰੂ ਦੀ ਕਿਰਪਾ ਗੁਰੂ ਦੇ ਕਿਰਪਾ ਦੁਆਰਾ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ।
ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਏ।
ਭਾਈ ਹਰ ਹਰ ਨਾਮ ਨਿਧਾਨ ਲੈ, ਨਿਧਾਨ ਖਜ਼ਾਨਾ, ਪਰਮਾਤਮਾ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਕਰਕੇ ਗੁਰੂ ਦੀ ਮਤ ਹਾਸਲ ਕਰਕੇ ਇਸ ਸੰਸਾਰ ਵਿੱਚ ਇੱਜ਼ਤ ਪਤ ਹਾਸਲ ਹੁੰਦੀ ਹੈ ਜੀ।
ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਡਾਏ।
ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਇਸ ਸੰਸਾਰ ਵਿੱਚ ਵੀ ਅਤੇ ਉਸ ਪਰਮਾਤਮਾ ਦੇ ਦਰਗਾਹ ਵਿੱਚ ਵੀ ਨਾਲ ਚੱਲਦਾ ਹੈ। ਹਲਤ ਅਤੇ ਪਲਤ ਭਾਵ ਇਹ ਸੰਸਾਰ ਅਤੇ ਉਹ ਪਰਮਾਤਮਾ ਦੀ ਦਰਗਾਹ, ਇਹ ਦੋਨਾਂ ਥਾਵਾਂ ਤੇ ਨਾਲ ਚੱਲਦਾ ਹੈ ਜੀ।
ਜਿੱਥੇ ਆਵ ਘਟ ਗਲੀਆਂ ਭੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ।
ਜਿੱਥੇ ਸਾਰੇ ਰਸਤੇ ਬੰਦ ਹੋ ਜਾਣ, ਬਿਲਕੁਲ ਬਿਲਕੁਲ ਤੰਗ, ਕਿ ਜਿੱਥੋਂ ਨਿਕਲਣ ਦੀ ਜਗ੍ਹਾ ਨਾ ਪ੍ਰਾਪਤ ਹੋਵੇ, ਉਹ ਪਰਮਾਤਮਾ ਆਪਣੇ ਨਾਮ ਦਾ ਸਹਾਰਾ ਦੇ ਕੇ ਉੱਥੋਂ ਬਾਹਰ ਕੱਢ ਲੈਂਦਾ ਹੈ ਜੀ।
ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਿਰੜਾਏ,
ਹੇ ਮੇਰੇ ਸਤਿਗੁਰੂ ਕਿਰਪਾ ਕਰੋ ਮੈਨੂੰ ਆਪਣੇ ਨਾਮ ਦੀ ਦਾਤ ਦਿਓ ਜੀ।
ਮੇਰਾ ਮਾਤ ਪਿਤਾ ਸੁਤ ਬੰਦ ਪੋ, ਮੈਂ ਹਰ ਬਿਨ ਅਵਰ ਨਾ ਮਾਏ।
ਤੂੰ ਹੀ ਮੇਰਾ ਮਾਤਾ ਹੈ, ਤੂੰ ਹੀ ਮੇਰਾ ਪਿਤਾ ਹੈ। ਹੁਣੇ ਮਾਇਆ ਦੀ ਗੱਲ ਕੀਤੀ ਨਾ, ਇੱਥੇ ਮਾਇਆ ਦਾ ਪ੍ਰਭਾਵ ਤਿਆਗਿਆ ਗਿਆ। ਕਹਿੰਦੇ ਸੰਸਾਰ ਦੇ ਵਿੱਚ ਜੀਵਨ ਦੇਣ ਵਾਲਾ, ਸੰਸਾਰ ਦੇ ਵਿੱਚ ਰਿਸ਼ਤੇਦਾਰੀ ਰਿਸ਼ਤੇ ਨਾਤੇ ਜਿੰਨੇ ਵੀ ਆ ਨਾ, ਇਹ ਕੇਵਲ ਸੰਸਾਰ ਤੱਕ ਸੀਮਿਤ ਨੇ। ਪਰ ਉਹਦੀ ਦਰਗਾਹ ਵਿੱਚ ਜਦੋਂ ਜਾਣਾ ਹੈ, ਹੇ ਦਾਤਾ ਤੂੰ ਹੀ ਮੈਨੂੰ ਜਨਮ ਦੇਣ ਵਾਲਾ, ਇਹ ਮਾਂ ਦੀ ਕੁੱਖ, ਇਹ ਪਿਤਾ ਦਾ ਘਰ ਦੇਣ ਵਾਲਾ ਤੂੰ ਹੀ ਹੈ। ਮੇਰਾ ਮਾਤ ਪਿਤਾ ਸੁਤ ਬੰਧ ਪੋ, ਤੂੰ ਹੀ ਮੇਰਾ ਮਾਂ ਹੈ, ਤੂੰ ਹੀ ਮੇਰਾ ਪਿਓ ਹੈ, ਤੂੰ ਹੀ ਮੇਰਾ ਪੁੱਤਰ ਹੈ, ਤੂੰ ਹੀ ਮੇਰੇ ਰਿਸ਼ਤੇਦਾਰ ਹੈ, ਸੰਬੰਧੀ ਹੈ, ਸਭ ਕੁਝ ਤੂੰ ਹੀ ਹੈ ਜੀ।
ਰਹਾਓ ਮੈਂ ਹਰ ਬਿਰਹੀ ਹਰ ਨਾਮ ਹੈ, ਕੋਈ ਆਨ ਮਿਲਾਵੈ ਮਾਏ।
ਮੇਰੇ ਅੰਦਰ ਦੀ ਵੇਦਨਾ ਹੈ, ਮੇਰੇ ਅੰਦਰ ਬਿਰਹਾ ਹੈ, ਕਿਉਂਕਿ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਜਿਹਦੇ ਅੰਦਰ ਵਿਛੋੜੇ ਦੀ ਤਾਂਘ ਨਹੀਂ, ਵਿਛੋੜਾ ਨਹੀਂ ਉਤਪੰਨ ਹੁੰਦਾ, ਉਹ ਇਨਸਾਨ ਜਿਹੜਾ ਹੋਵੇ ਉਹ ਮੜੀਆਂ ਦੇ ਬਰਾਬਰ ਹੈ, ਭਾਵ ਮੁਰਦਿਆਂ ਦੇ ਬਰਾਬਰ ਹੈ, ਮੜੀਆਂ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ। ਇਸ ਕਰਕੇ ਹੇ ਮੇਰੇ ਸਤਿਗੁਰੂ, ਹੇ ਮੇਰੇ ਪ੍ਰਭੂ ਦਿਆਲ ਜੀਓ, ਕਿਰਪਾ ਕਰੋ ਮੇਰੇ ਅੰਦਰ ਜਿਹੜੀ ਹੈ ਉਹ ਬਿਰਹਾ ਉਤਪੰਨ ਹੋਵੇ।
ਤਿਸ ਆਗੈ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ।
ਹੇ ਸਤਿਗੁਰੂ ਮੈਂ ਤੇਰੇ ਅੱਗੇ ਜੋਦੜੀ ਕਰਦਾ ਹਾਂ, ਮੈਨੂੰ ਮੇਰਾ ਪ੍ਰੀਤਮ ਜਿਹੜਾ ਹੈ ਉਹ ਮਿਲਾ ਦਿਓ ਜੀ।
ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ।
ਸਤਿਗੁਰੂ ਦਇਆ ਦਾ ਘਰ ਹੈ, ਉਹ ਕਿਰਪਾ ਕਰ ਦੇਵੇ ਤੇ ਇੱਕ ਢਿੱਲ ਵੀ ਜਿਹੜੀ ਹੈ ਉਹਦੇ ਵਾਸਤੇ ਬਿਲਕੁਲ ਇੱਕ ਛਿੰਨ ਮਾਤਰ ਵੀ ਜਿਹੜਾ ਉਹਦੇ ਘਰ ਦੇ ਵਿੱਚ ਦੇ ਰਹੇ ਨੇ, ਉਹ ਇੱਕ ਘੜੀ ਦੇ ਵਿੱਚ ਇੱਕ ਪਲ ਦੇ ਵਿੱਚ ਜਿਹੜਾ ਹੈ ਉਹ ਪਰਮਾਤਮਾ ਨਾਲ ਮਿਲਾ ਸਕਦਾ ਹੈ।
ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਨ ਮਰ ਜਾਏ।
ਜਿਹੜਾ ਇਨਸਾਨ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਭਾਗਹੀਣ, ਭਾਗਾਂ ਤੋਂ ਹੀਣਾ ਹੈ, ਉਹਦੇ ਸਵੱਲੇ ਭਾਗ ਨਹੀਂ। ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਣ ਮਰ ਜਾਏ, ਉਹ ਬਿਨਾਂ ਭਾਗਾਂ ਤੋਂ ਹੀਣਾ ਜਿਹੜਾ ਹੈ ਸੰਸਾਰ ਤੋਂ ਚਲਾ ਜਾਂਦਾ ਹੈ ਜੀ।
ਓਏ ਫਿਰ ਫਿਰ ਜੋਨ ਪਵਾਈਐ ਹੈ ਮਰ ਜੰਮੈ ਹੈ ਆਵੈ ਜਾਏ।
ਉਹਨੂੰ ਜਿਹੜੀ ਇਹਨੇ ਵਾਰ ਵਾਰ ਜੋਨਾਂ ਦੇ ਵਿੱਚ ਜਿਹੜੀ 84 ਲੱਖ ਜੋਨ ਹੈ ਨਾ ਉਹਦੇ ਵਿੱਚ ਭਟਕਣਾ ਪੈਂਦਾ ਹੈ ਜੀ।
ਓਏ ਜਮਦਾਰ ਬੱਧੇ ਮਾਰੀਐ ਹੈ ਹਰ ਦਰਗਹ ਹੈ ਮਿਲੈ ਸਜਾਏ।
ਉਹਨੂੰ ਜਮ ਜਿਹੜੇ ਨੇ ਪਕੜ ਕੇ ਕੁੱਟਦੇ ਨੇ, ਮਾਰਦੇ ਨੇ, ਤੇ ਜਮਰਾਜ ਦੀ ਕਚਹਿਰੀ ਵਿੱਚ ਉਹਨੂੰ ਬੰਨ ਕੇ ਜਿਹੜਾ ਵਾ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਜੀ।
ਤੂੰ ਪ੍ਰਭ ਹਮ ਸਰਨਾਗਤੀ ਮੋਕੋ ਮੇਲ ਲਹੋ ਹਰ ਰਾਏ।
ਹੇ ਵਾਹਿਗੁਰੂ ਪਰਮਾਤਮਾ ਜੀਓ, ਤੂੰ ਸਾਡਾ ਖਸਮ ਹੈ, ਤੂੰ ਸਾਡਾ ਪ੍ਰਭੂ ਹੈ, ਕਿਰਪਾ ਕਰੋ ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਆਪਣੇ ਨਾਲ ਮਿਲਾ ਲਵੋ ਜੀ।
ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਨਾਏ।
ਤੁਸੀਂ ਕਿਰਪਾ ਕਰੋ ਰਹਿਮਤ ਦੇ ਘਰ ਵਿੱਚ ਆਣ ਕੇ ਮੇਰੇ ਉੱਤੇ ਸਿਰ ਉੱਤੇ ਰਹਿਮਤ ਭਰਿਆ ਹੱਥ ਰੱਖ ਕੇ ਮੈਨੂੰ ਆਪਣੇ ਨਾਲ ਮੇਲ ਲਵੋ ਤੇ ਸਤਿਗੁਰੂ ਦੀ ਸ਼ਰਨ ਵਿੱਚ ਮੈਂ ਸਦਾ ਰਹਿ ਕੇ ਤੇਰਾ ਸਿਮਰਨ ਕਰਦਾ ਰਵਾਂ।
ਹਰ ਜੀਓ ਆਪ ਦਿਆਲ ਹੋਏ ਜਨ ਨਾਨਕ ਹਰ ਮਿਲਾਏ।
ਮੈਨੂੰ ਪਤਾ ਹੈ ਜਦੋਂ ਤੁਸੀਂ ਕਿਰਪਾ ਕਰੋਗੇ, ਹਰ ਜੀਓ ਆਪ ਦਿਆਲ ਹੋਏ, ਜਦੋਂ ਤੁਸੀਂ ਆਪ ਦਇਆਵਾਨ ਹੋ ਗਏ ਤੇ ਮੇਰੇ ਉੱਤੇ ਕਿਰਪਾ ਕਰੋਗੇ ਤੇ ਆਪ ਹੀ ਆਪਣੇ ਨਾਲ ਮਿਲਾ ਲਵੋਗੇ ਜੀ। ਇਹ ਪਾਵਨ ਸ਼ਬਦ ਜੋ ਆਪ ਜੀ ਨੇ ਸ਼ਰਵਣ ਕੀਤਾ ਹੈ ਲੜੀਵਾਰ ਸ਼ਬਦ ਹੈ। ਸੋ ਮੈਂ ਆਪ ਸਭ ਸੰਗਤਾਂ ਨੂੰ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ 450 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦੇ ਜੋਤੀ ਜੋਤ ਦਿਵਸ 450 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਮਹਾਨ ਸਮਾਗਮ ਜਿਹੜੇ ਨੇ ਉਹ ਰੱਖੇ ਗਏ ਨੇ, ਜਿਨ੍ਹਾਂ ਦੀ ਤਾਰੀਖ 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ, ਜਿਨ੍ਹਾਂ ਵਿੱਚ ਵੱਡੇ ਵੱਡੇ ਜਿਹੜੇ ਸਮਾਗਮ ਰੱਖੇ ਗਏ ਨੇ, ਉਹਨਾਂ ਵਿੱਚੋਂ ਇੱਕ ਮੁੱਖ ਸਮਾਗਮ ਜਿਹੜਾ ਹੈ, ਜਿਹਦੇ ਵਿੱਚ 17 ਤਰੀਕ ਨੂੰ ਖਡੂਰ ਸਾਹਿਬ ਦੀ ਧਰਤੀ ਤੋਂ ਵੱਖ ਵੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਮਹਾਂਪੁਰਖਾਂ ਵੱਲੋਂ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਜਾਵੇਗਾ। ਅਤੇ ਇਹ ਨਗਰ ਕੀਰਤਨ ਜਿਹੜਾ ਹੈ ਖਡੂਰ ਸਾਹਿਬ ਦੀ ਧਰਤੀ ਤੋਂ ਗੋਇੰਦਵਾਲ ਸਾਹਿਬ ਪੈਦਲ ਚੱਲ ਕੇ ਜਾਵੇਗਾ। ਇਹਦੇ ਨਾਲ ਹੀ ਅਗਲੇਰੇ ਵੱਡੇ ਜਿਹੜੇ ਸਮਾਗਮ ਨੇ, ਜਿਨ੍ਹਾਂ ਦੀ ਸਮਾਪਤੀ 18 ਤਰੀਕ ਨੂੰ ਹੈ, ਮੈਂ ਸਾਰੀ ਸੰਗਤ ਨੂੰ, ਆਪ ਸਾਰੀਆਂ ਸੰਗਤਾਂ ਇੱਥੇ ਬਿਰਾਜਮਾਨ ਹੋ, ਮੀਡੀਆ ਦੇ ਰਾਹੀਂ ਜਿੱਥੇ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਨੇ, ਮੈਂ ਬੇਨਤੀ ਕਰਾਂ ਆਪ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਕਿਉਂਕਿ ਇਹ ਜਿਹੜੀਆਂ ਸ਼ਤਾਬਦੀਆਂ ਨੇ ਇਹ ਜ਼ਿੰਦਗੀ ਦੇ ਵਿੱਚ ਕਦੀ ਕਦੀ ਆਉਂਦੀਆਂ ਨੇ। ਕਈ ਸ਼ਤਾਬਦੀਆਂ ਲੰਘ ਚੁੱਕੀਆਂ ਨੇ, ਕਈ ਆਉਣੀਆਂ ਨੇ, ਕੁਝ ਦੇਖ ਲਈਆਂ ਨੇ, ਇਹ ਅਸੀਂ ਦੇਖਣੀ ਹੈ ਜਿਨ੍ਹਾਂ ਦੀ ਉਮਰ ਆਜੂ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਅਤੇ ਮੈਂ ਬੇਨਤੀ ਕਰਾਂ ਐਸਾ ਸਮਾਂ ਵੀ ਆਏਗਾ ਜਿਹੜੀ ਸ਼ਤਾਬਦੀ ਅਸੀਂ ਵੇਖਣੀ ਨਹੀਂ ਹੈ, ਕਿਉਂਕਿ ਸੰਬਤ ਸਾਹਾ ਲਿਖਿਆ, ਇਹ ਸਮਾਂ ਅਟਲ ਲਿਖਿਆ ਹੋਇਆ, ਕਦੋਂ ਮੌਤ ਆ ਜਾਣੀ। ਸੋ ਬੇਨਤੀ ਹੈ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਆਪ ਜੀ ਨੂੰ ਸਾਰੀਆਂ ਸੰਗਤਾਂ ਨੂੰ ਸੱਦਾ ਪੱਤਰ ਦਿੰਦਾ ਹੈ ਕਿ ਆਪ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਪਾਉਣਾ ਹੈ ਔਰ ਇਹਨਾਂ ਸਮਾਗਮਾਂ ਦੇ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨਾ ਹੈ ਜੀ।
ਹਰ ਧਾਰ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਕੀ ਸਰਨਾਏ, ਹਰ ਜੀਉ ਆਪ ਦਇਆਲ ਹੋਏ, ਜਨ ਨਾਨਕ ਹਰ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।